ਅਜ਼ੀਜ਼ ਸਾਥੀਓ, ਪ੍ਰੋਗਰਾਮ ਗੀਤ ਸੰਗੀਤ ਦੇ ਨਾਲ ਤੁਹਾਡੀ ਮੇਜ਼ਬਾਨ ਤਸਕੀਨ ਹਾਜ਼ਰ ਹੈ ਤੇ ਮੁਹੱਬਤ ਭਰਿਆ ਸਲਾਮ ਪੇਸ਼ ਕਰਦੀ ਏ ਜੀ। ਸਾਥੀਓ, ਕੀ ਹਾਲ ਨੇ? ਸਾਨੂੰ ਉਮੀਦ ਏ ਤੁਸੀਂ ਸਾਰੇ ਖੁਦਾ ਦੇ ਫਜ਼ਲ ਦੇ ਨਾਲ ਠੀਕ ਠਾਕ ਹੋਵੋਗੇ। ਅਜ਼ੀਜ਼ ਸਾਥੀਓ, ਸਾਡੀਆਂ ਦੁਆਵਾਂ ਵੀ ਤੁਹਾਡੇ ਨਾਲ ਨੇ। ਸਾਥੀਓ, ਗੀਤ ਸੰਗੀਤ ਦਾ ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਸਜਾਇਆ ਏ। ਇਸ ਪ੍ਰੋਗਰਾਮ ਚ ਤੁਸੀਂ ਜਾਣਦੇ ਹੋ ਕਿ ਅਸੀਂ ਜ਼ਬੂਰਾਂ ਬਾਰੇ ਗੱਲਬਾਤ ਕਰਨੇ ਆ। ਸਾਥੀਓ, ਹਰ ਜ਼ਬੂਰ ਦਾ ਮਤਲਬ ਦੂਜੇ ਤੋਂ ਵੱਖਰਾ ਏ ਤੇ ਬੜਾ ਹੀ ਡੂੰਘਾ ਏ। ਇਸ ਪ੍ਰੋਗਰਾਮ ਚ ਅਸੀਂ ਜ਼ਬੂਰਾਂ ਦੇ ਮਤਲਬ ਸਮਝਨੇ ਆ ਤੇ ਸਾਨੂੰ ਜ਼ਬੂਰਾਂ ਬਾਰੇ ਸਮਝਾਉਣ ਲਈ ਸਾਡੇ ਪ੍ਰੋਗਰਾਮ ਚ ਸਾਡੇ ਨਾਲ ਪਾਸਟਰ ਰੋਬਿਨਸਨ ਸੈਮੂਅਲ ਗਿੱਲ ਸਾਹਿਬ ਤਸ਼ਰੀਫ ਰੱਖਦੇ ਨੇ। ਪਾਸਟਰ ਸਾਹਿਬ, ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ।
ਬਹੁਤ ਸ਼ੁਕਰੀਆ ਤਸਕੀਨ, ਮੇਰੇ ਲਈ ਇਸ ਪ੍ਰੋਗਰਾਮ ਚ ਆਉਣਾ ਹਮੇਸ਼ਾ ਖੁਸ਼ੀ ਦਾ ਬਾਇਸ ਹੁੰਦਾ ਹੈ।
ਪਾਸਟਰ ਸਾਹਿਬ, ਅੱਜ ਅਸੀਂ ਜ਼ਬੂਰ 61 ਬਾਰੇ ਗੱਲਬਾਤ ਕਰਾਂਗੇ ਤੇ ਤੁਹਾਡੇ ਕੋਲੋਂ ਸਵਾਲ ਜਵਾਬ ਵੀ ਕਰਾਂਗੇ।
ਜੀ ਜ਼ਰੂਰ।
ਪਾਸਟਰ ਸਾਹਿਬ, ਜ਼ਬੂਰ ਨੰਬਰ 61 ਦੀ ਆਇਤ ਨੰਬਰ 1 ਤੇ 2 ਚ ਲਿਖਿਆ ਹੈ, ਐ ਖੁਦਾ ਮੇਰੀ ਫਰਿਆਦ ਸੁਣ, ਮੇਰੀ ਦੁਆ ਤੇ ਧਿਆਨ ਕਰ, ਮੈਂ ਆਪਣੀ ਅਫਸੁਰਦਾ ਦਿਲੀ ਚ ਜ਼ਮੀਨ ਦੇ ਕੰਢਿਆਂ ਤੋਂ ਤੈਨੂੰ ਪੁਕਾਰਨਾ ਵਾਂ, ਤੂੰ ਮੈਨੂੰ ਉਸ ਚਟਾਨ ਤੇ ਲੈ ਚੱਲ ਜਿਹੜੀ ਮੇਰੇ ਕੋਲੋਂ ਉੱਚੀ ਏ। ਪਾਸਟਰ ਸਾਹਿਬ, ਇਨ੍ਹਾਂ ਆਯਾਤ ਚ ਜ਼ਬੂਰ ਨਵੀਸ ਨੇ ਜ਼ਮੀਨ ਦੇ ਕੰਢਿਆਂ ਦਾ ਜ਼ਿਕਰ ਕੀਤਾ ਹੈ ਤੇ ਇਹਦਾ ਕੀ ਮਤਲਬ ਏ? ਤੇ ਨਾਲੇ ਜ਼ਬੂਰ ਨਵੀਸ ਕਿਸ ਚਟਾਨ ਦਾ ਜ਼ਿਕਰ ਕਰ ਰਿਹਾ ਹੈ ਜਿਹੜੀ ਉਹਦੇ ਤੋਂ ਵੀ ਉੱਚੀ ਏ? ਇਹ ਸਮਝਾਓ।
ਤਸਕੀਨ, ਅਸੀਂ ਜਾਣਿਆ ਕਿ ਹਜ਼ਰਤ ਦਾਊਦ ਦਾ ਖੁਦਾਵੰਦ ਆਪਣੇ ਖੁਦਾ ਨਾਲ ਬੜਾ ਸੋਹਣਾ ਤੇ ਡੂੰਘਾ ਰਿਸ਼ਤਾ ਸੀ। ਉਨ੍ਹਾਂ ਨੇ ਇਹ ਸਿੱਖ ਲਿਆ ਸੀ ਕਿ ਮੁਸੀਬਤ, ਖਤਰੇ ਜਾਂ ਦੁੱਖ ਚ ਕਿਵੇਂ ਆਪਣੀਆਂ ਫਿਕਰਾਂ ਤੇ ਆਪਣਾ ਭਾਰ ਖੁਦਾ ਨੂੰ ਦੇ ਛੱਡਣਾ ਹੈ। ਜ਼ਬੂਰ 61 ਚ ਦਾਊਦ ਨਬੀ ਦੀ ਦੁਆ ਉਨ੍ਹਾਂ ਸਾਰਿਆਂ ਦੇ ਦਿਲ ਦੀ ਆਵਾਜ਼ ਬਣ ਜਾਂਦੀ ਹੈ ਜਿਹੜੇ ਦੁੱਖਾਂ, ਮੁਸ਼ਕਲਾਂ ਤੇ ਮੁਸੀਬਤਾਂ ਚ ਘਿਰੇ ਹੁੰਦੇ ਨੇ। ਉਨ੍ਹਾਂ ਨੂੰ ਅਲਫਾਜ਼ ਮਿਲ ਜਾਂਦੇ ਨੇ ਕਿ ਦੁਆ ਕਿਵੇਂ ਮੰਗੀਏ ਤੇ ਕਿਵੇਂ ਆਪਣੇ ਰੱਬ ਨੂੰ ਪੁਕਾਰੀਏ। ਇਨ੍ਹਾਂ ਆਇਤਾਂ ਚ ਹਜ਼ਰਤ ਦਾਊਦ ਖੁਦਾ ਕੋਲੋਂ ਫਰਿਆਦ ਕਰਦਾ ਤੇ ਕਹਿੰਦਾ ਕਿ ਮੈਂ ਆਪਣੀ ਗਮਗੀਨੀ ਤੇ ਅਫਸੁਰਦਾ ਦਿਲੀ ਚ ਜ਼ਮੀਨ ਦੇ ਕੰਢਿਆਂ ਤੋਂ ਤੈਨੂੰ ਪੁਕਾਰਿਆ। ਇਹਦਾ ਇਹ ਮਤਲਬ ਨਹੀਂ ਕਿ ਉਹ ਜ਼ਮੀਨ ਦੇ ਇੱਕ ਪਾਸੇ ਤੇ ਖੁਦਾ ਦੂਜੇ ਪਾਸੇ ਵੇ, ਪਰ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਮੇਰੀ ਮੁਸ਼ਕਲਾਂ, ਮੇਰੇ ਦੁੱਖ ਇੰਨੇ ਵੱਧ ਗਏ ਨੇ ਕਿ ਮੈਂ ਬਸ ਕਿਸੇ ਗੜੇ ਜਾਂ ਖਾਈ ਦੇ ਕੰਢੇ ਯਾਨੀ ਕਿਨਾਰੇ ਤੇ ਪਹੁੰਚ ਗਿਆ ਵਾਂ। ਇਹ ਜ਼ਿੰਦਗੀ ਤੇ ਮੌਤ ਦੀ ਆਪੋ ਚ ਖਿੱਚਾਤਾਨੀ ਵੀ ਲੱਗਦੀ ਏ, ਫਿਰ ਵੀ ਖੁਦਾ ਦਾ ਬੰਦਾ ਦਾਊਦ ਖੁਦਾ ਤੋਂ ਨਾ ਉਮੀਦ ਨਹੀਂ ਹੋਇਆ। ਖੁਦਾ ਦੇ ਲਈ ਫਾਸਲੇ ਦੀ ਕੈਦ ਨਹੀਂ, ਉਹ ਉਸ ਦੁਆ ਨੂੰ ਸੁਣਦਾ ਏ ਜਿਹੜੀ ਦਿਲ ਦੀ ਗਹਿਰਾਈਆਂ ਚੋਂ ਮੰਗੀ ਜਾਂਦੀ ਏ। ਹਜ਼ਰਤ ਦਾਊਦ ਖੁਦਾ ਨੂੰ ਕਹਿੰਦੇ ਨੇ ਕਿ ਮੈਨੂੰ ਉਸ ਚਟਾਨ ਤੇ ਲੈ ਚੱਲ ਜਿਹੜੀ ਮੇਰੇ ਤੋਂ ਉੱਚੀ ਏ। ਇਹਦੇ ਚ ਕੋਈ ਸ਼ੱਕ ਨਹੀਂ ਕਿ ਉਹ ਚਟਾਨ ਆਪ ਖੁਦਾਵੰਦ ਏ। ਦੂਸਰੇ ਸੈਮੂਅਲ ਉਹਦੇ 22ਵੇਂ ਬਾਬ ਦੀ 32ਵੀਂ ਆਇਤ ਚ ਹਜ਼ਰਤ ਦਾਊਦ ਕਹਿੰਦੇ ਨੇ, ਕਿਉਂ ਜੋ ਖੁਦਾਵੰਦ ਦੇ ਸਿਵਾ ਹੋਰ ਕੌਣ ਖੁਦਾ ਏ ਤੇ ਸਾਡੇ ਖੁਦਾ ਨੂੰ ਛੱਡ ਕੇ ਹੋਰ ਕੌਣ ਚਟਾਨ ਏ। ਹੋਰ ਥਾਵਾਂ ਤੇ ਵੀ ਦਾਊਦ ਨਬੀ ਖੁਦਾ ਨੂੰ ਚਟਾਨ ਕਹਿੰਦੇ ਨੇ, ਜਿਵੇਂ ਜ਼ਬੂਰ 18 ਦੀ 2ਵੀਂ ਆਇਤ ਚ ਉਹ ਕਿਸੇ ਇਨਸਾਨ ਤੇ ਨਹੀਂ ਬਲਕਿ ਖੁਦਾ ਤੇ ਭਰੋਸਾ ਰੱਖਦੇ ਨੇ।
ਅਜ਼ੀਜ਼ ਸਾਥੀਓ, ਜਦੋਂ ਸਾਡੀ ਪਰੇਸ਼ਾਨੀ ਬਹੁਤ ਵੱਧ ਜਾਂਦੀ ਏ ਤੇ ਸਾਨੂੰ ਇੱਕ ਹੀ ਚਟਾਨ ਬਚਾ ਸਕਦੀ ਏ, ਉਹ ਸਾਡਾ ਖੁਦਾ ਏ। ਸਾਨੂੰ ਹਮੇਸ਼ਾ ਖੁਦਾ ਤੇ ਭਰੋਸਾ ਕਰਨਾ ਚਾਹੀਦਾ ਤੇ ਉਹਦੇ ਕੋਲੋਂ ਹੀ ਦੁਆ ਮੰਗਣੀ ਚਾਹੀਦੀ ਏ। ਜੀ ਪਾਸਟਰ ਸਾਹਿਬ, ਫਿਰ ਆਇਤ ਨੰਬਰ 4 ਤੇ 5 ਚ ਲਿਖਿਆ ਏ, ਮੈਂ ਤੇਰੇ ਪਰਾਂ ਦੀ ਛਾਂ ਚ ਪਨਾਹ ਲਾਂਗਾ, ਕਿਉਂ ਜੇ ਐ ਖੁਦਾ ਤੂੰ ਮੇਰੀਆਂ ਮੰਨਤਾਂ ਕਬੂਲ ਕੀਤੀਆਂ ਨੇ, ਤੂੰ ਮੈਨੂੰ ਉਨ੍ਹਾਂ ਲੋਕਾਂ ਵਰਗੀ ਮਿਰਾਸ ਯਾਨੀ ਮੇਰਾ ਹਿੱਸਾ ਬਖਸ਼ਿਆ ਏ ਜਿਹੜੇ ਤੇਰੇ ਨਾਂ ਤੋਂ ਡਰਦੇ ਨੇ। ਪਾਸਟਰ ਸਾਹਿਬ, ਇਸ ਆਇਤ ਦਾ ਮਤਲਬ ਬਿਆਨ ਕਰੋ ਤੇ ਇਹ ਵੀ ਸਮਝਾਓ ਕਿ ਖੁਦਾ ਤੋਂ ਡਰਨ ਵਾਲਿਆਂ ਨੂੰ ਖੁਦਾ ਕਿਹੜੀ ਮਿਰਾਸ ਯਾਨੀ ਕਿਹੜਾ ਹਿੱਸਾ ਦਿੰਦਾ ਹੈ?
ਹਜ਼ਰਤ ਦਾਊਦ ਜਿਹੜੇ ਜ਼ਮੀਨ ਦੀਆਂ ਕੰਢਿਆਂ ਤੋਂ ਖੁਦਾ ਨੂੰ ਪੁਕਾਰਦੇ ਪਏ ਸਨ, ਹੁਣ ਉਸੇ ਖੁਦਾ ਦੇ ਬਾਰੇ ਚ ਕਹਿਣ ਦੇ ਨੇ ਕਿ ਮੈਂ ਉਹਦੇ ਖੰਭਾਂ ਯਾਨੀ ਪਰਾਂ ਦੇ ਸਾਏ ਚ ਪਨਾਹ ਲਵਾਂਗਾ। ਇਕ ਵਾਰੀ ਫਿਰ ਅਸੀਂ ਖੁਦਾ ਦੇ ਨਾਲ ਹਜ਼ਰਤ ਦਾਊਦ ਦੇ ਕਰੀਬੀ ਤਾਲੁਕ ਨੂੰ ਵੇਖਨੇ ਆ। ਉਹ ਖੁਦਾ ਦੇ ਇੰਨਾ ਨੇੜੇ ਨੇ ਕਿ ਉਹਦੀਆਂ ਬਾਹਾਂ ਹੇਠਾਂ ਪਨਾਹ ਲੈਂਦੇ ਨੇ। ਇਹਦਾ ਇਹ ਵੀ ਮਤਲਬ ਏ ਕਿ ਮੈਂ ਤੇਰੀ ਹਜ਼ੂਰੀ ਚ ਰਵਾਂਗਾ, ਮੈਂ ਤੇਰੇ ਜਲਾਲ, ਤੇਰੀ ਰੋਸ਼ਨੀ, ਤੇਰੇ ਨੂਰ, ਤੇਰੀ ਜ਼ਾਤ ਤੇ ਤੇਰੇ ਚ ਪਨਾਹ ਲਵਾਂਗਾ। ਫਿਰ ਉਹ ਖੁਦਾ ਤੋਂ ਡਰਨ ਵਾਲਿਆਂ ਲਈ ਮਿਰਾਸ ਦਾ ਜ਼ਿਕਰ ਕਰਦੇ ਨੇ। ਪੁਰਾਣੇ ਐਦਨਾਮੇ ਚ ਲਫ਼ਜ਼ ਮਿਰਾਸ ਵਾਅਦੇ ਦੀ ਸਰਜ਼ਮੀਨ ਯਾਨੀ ਮੁਲਕ ਕਨਾਨ ਲਈ ਇਸਤੇਮਾਲ ਹੋਇਆ ਹੈ, ਜਿਵੇਂ ਖਰੂਜ ਦੀ ਕਿਤਾਬ 6 ਬਾਬ ਦੀ 8ਵੀਂ ਆਇਤ ਚ ਕਿ ਮੈਂ ਤੁਹਾਨੂੰ ਉਥੇ ਪੁਚਾ ਕੇ ਉਹਨੂੰ ਤੁਹਾਡੀ ਮਿਰਾਸ ਕਰ ਦੇਵਾਂਗਾ। ਫਿਰ ਜ਼ਬੂਰ 94 ਦੀ 5ਵੀਂ ਆਇਤ ਚ ਕੌਮ ਇਸਰਾਇਲ ਨੂੰ ਖੁਦਾ ਦੀ ਮਿਰਾਸ ਕਿਹਾ ਗਿਆ ਹੈ। ਜ਼ਬੂਰ 119 ਦੀ 111ਵੀਂ ਆਇਤ ਚ ਖੁਦਾ ਦੇ ਪਾਕ ਕਲਾਮ ਨੂੰ ਅਬਦੀ ਮਿਰਾਸ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਬੂਰ 127 ਚ ਔਲਾਦ ਨੂੰ ਵੀ ਖੁਦਾ ਵੱਲੋਂ ਮਿਰਾਸ ਕਿਹਾ ਗਿਆ ਹੈ। ਯਸਾਇਆ 54 ਬਾਬ ਤੇ ਉਹਦੀ 17ਵੀਂ ਆਇਤ ਦੇ ਮੁਤਾਬਿਕ ਕਿਸੇ ਖਤਰੇ, ਮੁਖਾਲਫਤ ਤੇ ਨੁਕਸਾਨ ਤੋਂ ਹਿਫਾਜ਼ਤ ਵੀ ਖੁਦਾ ਵੱਲੋਂ ਮਿਰਾਸ ਏ। ਤੇ ਜਿਹੜੇ ਖੁਦਾ ਦੇ ਨਾਂ ਤੋਂ ਡਰਦੇ, ਉਹਦੇ ਨਾਂ ਦਾ ਖੌਫ ਮੰਨਦੇ ਤੇ ਉਹਦੀ ਇੱਜ਼ਤ ਕਰਦੇ ਨੇ, ਇਹ ਸਭ ਕੁਝ ਉਹਨਾਂ ਦਾ ਹਿੱਸਾ ਤੇ ਉਹਨਾਂ ਦੀ ਮਿਰਾਸ ਏ।
ਅਜ਼ੀਜ਼ ਸਾਥੀਓ, ਜਿਹੜੇ ਲੋਕੀ ਖੁਦਾ ਕੋਲੋਂ ਡਰਦੇ ਨੇ, ਖੁਦਾ ਉਹਨਾਂ ਨੂੰ ਬਰਕਤ ਦਿੰਦਾ ਤੇ ਇਹੀ ਬਰਕਤ ਸਾਡੀ ਖਾਹਿਸ਼ ਹੋਣੀ ਚਾਹੀਦੀ ਏ। جی پاسٹر صاحب، اگے پھر اسی ویخنے آ کہ آیت نمبر 6 چ لکھیا ہے، تو بادشاہ دی عمر ودائے گا، او دی عمر بہت ساریاں پشتاں دے برابر ہوئے گی۔ پاسٹر صاحب، اس آیت تو کی مراد ہے تے کیویں بادشاہ دی عمر خدا ودھاندا ہے، اے دسو۔
حضرت داؤد قوم اسرائیل دے او بادشاہ سن جنہاں نال خدا نے خوبصورت عہد کیتا کہ بادشاہ تیری نسل تو کدی لئی نہ جاوے گی تے تیری نسل چ بادشاہی ہمیشہ قائم رہے گی۔ داؤد اس آیت چ اپنا ہی ذکر کردا تے اپنے لئی خدا کولوں خیر مانگدا ہے، عمر دی درازی مانگدا ہے۔ بائبل مقدس دے نویں عہد نامے چ امال دی کتاب 13ویں باب دی 35ویں آیت تو خدا دا بندہ پولوس کہندا ہے کہ داؤد تے اپنے وقت تے خدا دی مرضی دے تابع رہ کے سو گیا، پر جنوں ابن داؤد کیا گیا ہے تے جدے وسیلے نال خدا نے اپنے بندے حضرت داؤد نال کیتے وعدے پورے کیتے، او ازلی تے ابدی بادشاہ خداون مسیح نے، جڑے مردیاں چوں جی اٹھے تے جنہاں دے دوبارہ آن دی راہ دنیا تک رہی ہے۔ حقیقت چ داؤد نبی دی نسل دے اوہی اصل بادشاہ نے جنہاں دی بادشاہت کدی مکن والی نہیں تے جدی عمر بہت ساریاں پشتاں دے برابر ہے۔ خدا دے بندے یسایا نبی نے وی باب 9 تے اودی 6ویں 7ویں آیت چ اس اصل بادشاہ تے سلامتی دے شہزادے دے بارے چ لکھیا ہے، اودی سلطنت دے اقبال تے سلامتی دی کچھ انتہا نہ ہوئے گی تے او داؤد دے تخت اتے اج تو لے کے ابد تیکر حکمران رہے گا۔ بے شک ایتھے زبور کاٹ چ داؤد اپنی عمر دی درازی تے بادشاہی دے قائم رہن دی دعا کرن دے، پر ایدی تکمیل تے ایدہ جواب ابن داؤد یعنی خداون مسیح چ پوریا ہوندیا نظر آندا ہے۔
جی عزیز ساتھیو، ایو بادشاہ جڑا ابن داؤد ہے تے جدی بادشاہی دا کوئی انت نہیں ہے۔ پاس صاحب، اگے پھر آیت نمبر 7 چ لکھیا ہے، او خدا دے حضور ہمیشہ قائم رہے گا، تو شفقت سچائی نو اودی حفاظت دے واسطے کلے گا، انج میں ہمیشہ تیری مدد سرائی کراں گا تاں جے روز اپنی منتا پوریا کراں۔ پاسٹر صاحب، ادا کی مطلب ہے، اے سانو تفصیل نال سمجھاؤ۔
تسکین، اسی ویکھنے ہاں کہ اوہی زبور جڑا غمگینی تے افسردہ دلی نال شروع ہویا سی، ایک آس امید تے خدا دی مدد سرائی دے نال ختم ہون دے۔ حضرت داؤد اس بادشاہ دی عمر دی درازی لئی دعا کردے تے نال کہندے نے کہ وہ ہمیشہ تک خدا دے حضور چ قائم رہے۔ حضرت داؤد دی نسل چوں جڑا وی بادشاہ بنیا صداقت تے راستے اتے قائم نہ رہ سکیا۔ انہاں دے بیٹے سلیمان بادشاہ دے بعد تے سلطنت وی دو حصیاں چ تقسیم ہو گئی۔ ایہدے بعد تے اسرائیلی بادشاہاں دی اکثریت داؤد دی راہ تے نہیں ٹری تے خدا دی نظر چ بدی ہی کردے رہے۔ حضرت داؤد اپنے لئی تے اپنی نسل لئی دعا کردے نے کہ وہ قائم وی رہے تے خدا دی شفقت تے اودی سچائی بادشاہ دی حفاظت وی کرن۔ خدا اپنے وعدیاں چ سچا ہے تو اپنے لوکاں دی دعاواں نوں سندا ہے، مگر وہ نا انصافی تے طرفداری کرن والا خدا نہیں ہے۔ وہ حضرت داؤد دی نسل چ انہاں سب دی حفاظت کردا رہا جڑے اودے نال چلدے رہے۔ خداوند مسیح جڑے حضرت داؤد دی نسل چوں سن تے جنہاں نوں ابن داؤد کیا گیا ہے، اوہی وہ ہستی نے جڑے ہمیشہ قائم نے تے انہاں دے وسیلوں خدا نے اپنی شفقت تے سچائی ہر ایک انسان لئی ظاہر کر دیتی ہے۔ اسی پاویں جڑی مرضی قوم قبیلے تو ہوئیے، جے زمین دی انتہا تو وی اونوں پکاراں گے تے او ساڈی سنے گا۔
عزیز ساتھیو، خدا اپنے وعدے پورے کردا ہے، سانو خدا دیاں راواں تے چلنا چاہیدا ہے تے اودے حکماں نوں مننا چاہیدا ہے، تے پھر جدوں تسی خدا نوں پکارو گے تے او تواڈی ضرور سنے گا۔ عزیز ساتھیو، تسی اج زبور دے بارے پاسٹر صاحب دیاں گلاں سنیاں نے تے زبور نوں سمجھا وی ہے، تسی انہاں گلاں نوں یاد رکھنا تے اپنی زندگی چو انہاں نوں ظاہر وی کرنا۔ پاسٹر صاحب، اسی تواڈے شکر گزار ہاں کہ تسی اپنے قیمتی وقت چو وقت کڈیا تے ساڈے پروگرام چ تشریف لے آئے، تواڈا بہت بہت شکریہ۔
تواڈا وی شکریہ کہ تسی خدمت دا موقع دتا۔
جی ساتھیو، آؤ ہن سننے ہاں ایک سونا جیا زبور۔
خداوند میری تو نے کر رکھوالی، اے خداوند میری تو نے کر رکھوالی، میرا سب بھروسہ تو میں ہے رکھوالی، میرا سب بھروسہ تو ہے رب والی۔ میری جان خدا
ਜੀ ਜ਼ਬੂਰ ਤੁਸੀਂ ਸੁਣਿਆ, ਸਾਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਜਨਾਬ ਹੁਣ ਸਾਡਾ ਪਤਾ ਵੀ ਨੋਟ ਕਰ ਲਓ ਤਾਂ ਜੇ ਤੁਸੀਂ ਸਾਨੂੰ ਖਤ ਲਿਖ ਸਕੋ। ਸਾਡਾ ਪਤਾ ਹੈ ਇੰਚਾਰਜ ਪ੍ਰੋਗਰਾਮ ਗੀਤ ਸੰਗੀਤ, ਪੋਸਟ ਬਾਕਸ ਨੰਬਰ 318, ਰਾਵਲਪਿੰਡੀ, ਪਾਕਿਸਤਾਨ। ਫੀਬਾ ਰੇਡੀਓ ਦੀ ਵੈਬਸਾਈਟ ਹੈ www.fiba-radio.org। ਸਾਡਾ ਫੇਸਬੁੱਕ ਪੇਜ ਹੈ ਫੀਬਾ ਰੇਡੀਓ ਪਾਕਿਸਤਾਨ। ਟੈਕਸਟ ਮੈਸੇਜਸ, ਫੋਨ ਕਾਲ ਤੇ ਵਟਸਐਪ ਤੇ ਸਾਡੇ ਨਾਲ ਰਾਬਤਾ ਕਰਨ ਲਈ ਸਾਡਾ ਨੰਬਰ ਹੈ 0345972872 ਤੇ ਸਾਡੀ ਈਮੇਲ ਹੈ fibaradio74@gmail.com। ਜੀ ਜੀ ਸਾਥੀਓ, ਹੁਣ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖੋ। ਰੱਬ ਰੱਖਾ।